बाणी आवो सिख साते गुरु के प्यारे हो।
आवो सच्ची बाणी आवो सिख साते गुरु के प्यारे हो।
गावो सच्ची बाणी आवो सिख साते गुरु के प्यारे हो।
गावो सच्ची बाणी आवो सिख साते गुरु के प्यारे हो।
गावो सच्ची बाणी आवो सिख साते गुरु के प्यारे हो।
गावो सच्ची बाणी आवो सिख साते गुरु के प्यारे हो।
गावो सच्ची बाणी आवो सिख साते गुरु के प्यारे हो।
गावो सच्ची बाणी आवो सिख साते गुरु के प्यारे हो।
बाणी तगावो गुरु केरी बाणी तगावो गुरु केरी
बाणी तगावो गुरु केरी
बाणी तगावो गुरु केरी बाणी तगावो गुरु केरी
बाणी तगावो गुरु केरी
सिर बाणी आवो सिख साते गुरु के प्यारे हो।
गावो सच्ची बाणी आवो सिख साते गुरु के प्यारे हो।
सिख साते गुरु के प्यारे हो। सिख साते गुरु के प्यारे हो।
सिख साते गुरु के प्यारे हो। सिख साते गुरु के
गावो सच्ची बाणी आवो सिख साते गुरु के प्यारे हो।
गावो सच्ची बाणी आवो सिख साते गुरु के प्यारे हो।
जिनको नदर कारम होवे जिनको नदर कारम होवे
जिनको नदर कारम होवे जिनको नदर कारम होवे
जिनको नदर कारम होवे जिनको नदर कारम होवे
जिनको नदर कारम होवे जिनको नदर
नास माणी आवो सिख साते गुरु के प्यारे हो।
गावो सच्ची बाणी आवो सिख साते गुरु के प्यारे हो।
सिख साते गुरु के प्यारे हो। सिख साते गुरु के प्यारे हो।
सिख साते गुरु के प्यारे हो। सिख साते गुरु के
गावो सच्ची बाणी आवो सिख साते गुरु के प्यारे हो।
गावो सच्ची बाणी आवो सिख साते गुरु के प्यारे हो।
अमृत सदा रहो हर रंग पीवो हो अमृत सदा रहो हर रंग
पीवो अमृत सदा रहो हर रंग पीवो अमृत सदा रहो हर रंग
पीवो हो अमृत सदा रहो हर रंग पीवो हो अमृत सदा रहो हर रंग
पीवो अमृत सदा रहो हर रंग पीवो
जपे हो सारिंग पानी आवो सिख साते गुरु के प्यारे हो
गावो सच्ची बाणी आवो सिख साते गुरु के प्यारे हो
सिख साते गुरु के प्यारे हो सिख साते गुरु के प्यारे हो
सिख साते गुरु के प्यारे हो
गावो सच्ची बाणी आवो सिख साते गुरु के प्यारे हो
गावो सच्ची बाणी आवो सिख साते गुरु के प्यारे हो
है नानक सदा गावो कहे नानक सदा गावो
कहे नानक सदा गावो कहे नानक सदा गावो
कहे नानक सदा गावो कहे नानक सदा गावो
कहे नानक सदा गावो
सच्ची बाणी आवो सिख साते गुरु के प्यारे हो
गावो सच्ची बाणी आवो सिख साते गुरु के प्यारे हो
सिख साते गुरु के प्यारे हो सिख साते गुरु के प्यारे हो
सिख साते गुरु के प्यारे हो सिख साते गुरु के प्यारे हो
सिख साते गुरु के प्यारे हो सिख साते गुरु के प्यारे हो
सिख साते गुरु के प्यारे हो सिख साते गुरु के प्यारे हो
गावो सच्ची बाणी आवो सिख साते गुरु के प्यारे हो
गावो सच्ची बाणी आवो सिख साते गुरु के प्यारे हो
गावो सच्ची बाणी आवो सिख साते गुरु के प्यारे हो
गावो सच्ची बाणी आवो सिख साते गुरु के प्यारे हो सिख साते गुरु के प्यारे हो सिख साते गुरु के प्यारे हो वाहे गुरु
मेरे हजूर श्री गुरु महाराज उपदेश करदे ने ते उपदेश विच गल करदे ने कुछ पढ़न दी कुछ सुनन दी ते कुछ गाउन दी ते जद गल आउंदी है कुछ पढ़न दी तां हजूर कहिंदे ने जे कुछ पढ़ना है तां गुरबाणी पढ़ पढ़ीऐ गुणीऐ नाम सब सुनीऐ ते हजूर कहिंदे ने जे कुछ सुनना है ना तां गुरबाणी सुन सुन श्रवण बाणी गुर बखाणी ते जेकर कुछ गाउना है तां गुरबाणी गा गुरबाणी गाव हो पाई ते सतगुर देव पातशाह तां इत्थों तक कहिंदे ने कि जेकर कुछ जपना भी है ना तां गुरबाणी ही जप जप मन मेरे गोबिंद की बाणी गुरु जी तां इह भी कहिंदे ने कि हे बंदे तू तां इत्थे आया ही गुरबाणी सुनन अते पढ़न वास्ते है आयो सुनन पढ़न कौ बाणी इसलिए हे बंदे ध्यान दे गुरु जी दे इस उपदेश वल प्रभ बाणी शब्द सुपाखिया गावहो सुनोहो पढ़ोहो नित पाई गुरपूरै तू राखिया इसलिए सतगुरु जी दे उपदेश नू मंदिया होया हर एक दा फर्ज बनता है कि हर कोई तुरकी बाणी सच्ची बाणी सर्वसांझी बाणी नू पढ़े सुने ਜਪੇ ਅਤੇ ਗਾਵੇ। ਜਦ ਗੁਰੂ ਜੀ ਦਾ ਬਾਣੀ ਪੜ੍ਹਨ ਸੁਣਨ ਦਾ ਇਹ ਉਪਦੇਸ਼ ਮੇਰੇ ਸਾਹਮਣੇ ਆਇਆ ਤਾਂ ਮੇਰੇ ਮਨ ਵਿੱਚ ਇੱਕ ਸ਼ੰਕਾ ਪੈਦਾ ਹੋਇਆ ਕਿ ਬਹੁਤ ਸਾਰੇ ਲੋਕ ਗੁਰਬਾਣੀ ਤਾਂ ਪੜ੍ਹਦੇ ਨੇ, ਗੁਰਬਾਣੀ ਸੁਣਦੇ ਵੀ ਨੇ, ਪਰ ਉਹਨਾਂ ਵਿੱਚੋਂ ਬਹੁਤੇ ਲੋਕਾਂ ਨੂੰ ਗੁਰਬਾਣੀ ਦੇ ਅਰਥਾਂ ਬਾਰੇ ਤਾਂ ਕੁਝ ਪਤਾ ਹੀ ਨਹੀਂ ਕਿ ਇੱਕ ਓਂਕਾਰ ਦਾ ਅਰਥ ਕੀ ਹੈ, ਸਤਨਾਮ ਦਾ ਕੀ ਅਰਥ ਹੈ, ਕਰਤਾ ਪੁਰਖ, ਨਿਰਭਉ, ਨਿਰਵੈਰ, ਅਕਾਲ ਮੂਰਤ, ਅਜੂਨੀ, ਸੈਭੰਗ, ਗੁਰਪ੍ਰਸਾਦ, ਇਸ ਦਾ ਅਰਥ ਕੀ ਹੈ। ਅਤੇ ਮੇਰੇ ਮਨ ਵਿੱਚ ਸਵਾਲ ਇਹ ਪੈਦਾ ਹੋਇਆ ਕਿ ਜੇਕਰ ਗੁਰਬਾਣੀ ਦੇ ਅਰਥਾਂ ਬਾਰੇ ਕੁਝ ਪਤਾ ਹੀ ਨਹੀਂ ਤਾਂ ਫਿਰ ਵਾਰ ਵਾਰ ਗੁਰਬਾਣੀ ਪੜ੍ਹੀ ਜਾਣ ਦਾ ਲਾਭ ਕੀ, ਵਾਰ ਵਾਰ ਗੁਰਬਾਣੀ ਸੁਣੀ ਜਾਣ ਦਾ ਲਾਭ ਕੀ, ਵਾਰ ਵਾਰ ਗੁਰਬਾਣੀ ਗਾਈ ਜਾਣ ਦਾ ਲਾਭ ਕੀ। ਅਤੇ ਨਾਲ ਹੀ ਮੇਰੇ ਮਨ ਵਿੱਚ ਇੱਕ ਪ੍ਰਸ਼ਨ ਹੋਰ ਪੈਦਾ ਹੋ ਗਿਆ ਕਿ ਜੇਕਰ ਗੁਰਬਾਣੀ ਦੇ ਅਰਥ ਪਤਾ ਲੱਗ ਵੀ ਜਾਣ ਕਿ ਗੁਰਬਾਣੀ ਦੀ ਕਿਸ ਤੁਕ ਦਾ ਕੀ ਅਰਥ ਹੈ, ਤਾਂ ਵੀ ਗੁਰਬਾਣੀ ਨੂੰ ਵਾਰ ਵਾਰ ਪੜ੍ਹੀ ਜਾਣ ਦਾ ਕੀ ਲਾਭ। ਜਦ ਇੱਕ ਵਾਰ ਗੁਰਬਾਣੀ ਪੜ੍ਹ ਕੇ ਸੁਣ ਕੇ ਅਰਥ ਪਤਾ ਲੱਗ ਹੀ ਗਏ ਕਿ ਇੱਕ ਓਅੰਕਾਰ ਦਾ ਅਰਥ ਕੀ ਹੈ, ਸਤਨਾਮ ਦਾ ਅਰਥ ਕੀ ਹੈ, ਕਰਤਾ ਪੁਰਖ, ਨਿਰਭਉ, ਨਿਰਵੈਰ, ਅਕਾਲ ਮੂਰਤ, ਅਜੂਨੀ, ਸੈਭੰਗ, ਗੁਰਪ੍ਰਸਾਦ, ਇਸ ਦਾ ਅਰਥ ਕੀ ਹੈ। ਜਦ ਸਾਨੂੰ ਇੱਕ ਵਾਰ ਅਰਥ ਪਤਾ ਲੱਗ ਹੀ ਗਏ ਤਾਂ ਫਿਰ ਗੁਰਬਾਣੀ ਨੂੰ ਵਾਰ ਵਾਰ ਪੜ੍ਹੀ ਜਾਣ ਦਾ, ਸੁਣੀ ਜਾਣ ਦਾ, ਗਾਈ ਜਾਣ ਦਾ ਕੀ ਲਾਭ। ਸਾਧ ਸੰਗਤ, ਕੀ ਤੁਹਾਡੇ ਮਨ ਵਿੱਚ ਕਦੇ ਇਹ ਪ੍ਰਸ਼ਨ ਪੈਦਾ ਹੋਇਆ ਕਿ ਕਿਸੇ ਨੇ ਤੁਹਾਨੂੰ ਜਾਂ ਤੁਸੀਂ ਕਿਸੇ ਨੂੰ ਕਦੇ ਇਹ ਪ੍ਰਸ਼ਨ ਪੁੱਛਿਆ ਹੈ ਕਿ ਜੇਕਰ ਗੁਰਬਾਣੀ ਦੇ ਅਰਥ ਨਹੀਂ ਪਤਾ ਤਾਂ ਫਿਰ ਗੁਰਬਾਣੀ ਪੜ੍ਹਨ ਸੁਣਨ ਦਾ ਕੀ ਲਾਭ ਹੈ, ਅਤੇ ਜੇਕਰ ਗੁਰਬਾਣੀ ਦੇ ਅਰਥ ਪਤਾ ਨੇ ਤਾਂ ਵੀ ਫਿਰ ਗੁਰਬਾਣੀ ਨੂੰ ਵਾਰ ਵਾਰ ਪੜ੍ਹਨ ਸੁਣਨ ਦਾ ਕੀ ਫਾਇਦਾ। ਮੈਂ ਇਸ ਪ੍ਰਸ਼ਨ ਦਾ ਉੱਤਰ ਲੱਭਣ ਦੀ ਕੋਸ਼ਿਸ਼ ਕੀਤੀ ਅਤੇ ਮੈਂ ਹੈਰਾਨ ਹੋ ਗਿਆ ਕਿ ਜਦ ਮੈਨੂੰ ਪਤਾ ਲੱਗਿਆ ਕਿ ਮੇਰੇ ਮਨ ਵਿੱਚ ਤਾਂ ਇਹ ਪ੍ਰਸ਼ਨ ਅੱਜ ਪੈਦਾ ਹੋ ਰਿਹਾ, ਮੈਂ ਤਾਂ ਇਹ ਪ੍ਰਸ਼ਨ ਅੱਜ ਪੁੱਛ ਰਿਹਾ ਹਾਂ, ਪਰ ਮੇਰੇ ਇਸ ਪ੍ਰਸ਼ਨ ਦਾ ਉੱਤਰ ਮੇਰੇ ਸੁਗੜ, ਸੁਜਾਨ, ਸਿਆਣੇ ਅਤੇ ਦੂਰ ਅੰਦੇਸ਼ੀ ਵਾਲੇ ਸਤਿਗੁਰੂ ਨੇ ਅੱਜ ਤੋਂ 1, 2 ਜਾਂ 20, 50 ਸਾਲ ਪਹਿਲਾਂ ਨਹੀਂ ਬਲਕਿ 300 ਸਾਲ ਤੋਂ ਵੀ ਜ਼ਿਆਦਾ ਸਮਾਂ ਪਹਿਲਾਂ ਇਸ ਪ੍ਰਸ਼ਨ ਦਾ ਉੱਤਰ ਦੇ ਦਿੱਤਾ ਹੈ। ਅਤੇ ਉੱਤਰ ਦਿੱਤਾ ਵੀ ਇਤਨੇ ਬਾ ਕਮਾਲ ਢੰਗ ਦੇ ਨਾਲ ਹੈ ਕਿ ਆਮ ਸਧਾਰਨ ਬੰਦੇ ਨੂੰ ਵੀ ਇਸ ਪ੍ਰਸ਼ਨ ਦਾ ਉੱਤਰ ਸਮਝ ਵਿੱਚ ਆ ਜਾਵੇ। ਸਿੱਖ ਧਰਮ ਦੇ ਮਹਾਨ ਵਿਦਵਾਨ ਅਤੇ ਕਵੀ ਭਾਈ ਸੰਤੋਖ ਸਿੰਘ ਜੀ ਨੇ ਇੱਕ ਗ੍ਰੰਥ ਲਿਖਿਆ ਜਿਸ ਗ੍ਰੰਥ ਦਾ ਨਾਮ ਹੈ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਔਰ ਇਹ ਗ੍ਰੰਥ ਭਾਸ਼ਾ ਵਿਭਾਗ ਪੰਜਾਬ ਨੇ ਛਾਪਿਆ ਹੈ। ਇਸ ਗ੍ਰੰਥ ਦੇ 9ਵੇਂ ਭਾਗ ਵਿੱਚ ਸ਼੍ਰੀ ਗੁਰੂ ਹਰਿਰਾਏ ਜੀ ਮਹਾਰਾਜ 7ਵੇਂ ਪਾਤਸ਼ਾਹ ਜੀ ਦਾ ਜੀਵਨ ਬਿਰਤਾਂਤ ਹੈ। 7ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਰਾਏ ਜੀ ਬਾਰੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਨੇ, ਸ਼ਾਹਿਨ ਸ਼ਾਹੇ ਹੱਕ ਨਸਕ ਗੁਰ ਕਰਤਾ ਹਰ ਰਾਏ, ਪਰਮਾਹ ਦੇਹ ਨੋਹ ਤਬਕ ਗੁਰ ਕਰਤਾ ਹਰ ਰਾਏ। ਅਰਥਾਤ ਗੁਰੂ ਕਰਤਾ ਹਰ ਰਾਏ ਜੀ ਵਾਹਿਗੁਰੂ ਦੀ ਸੋਝੀ ਦੇਣ ਵਾਲੇ ਸ਼ਹਿਨਸ਼ਾਹ ਹਨ ਅਤੇ 9 ਆਕਾਸ਼ਾਂ ਦੇ ਮਾਲਕ ਹਨ। ਪਰਮਾਤਮਾ ਦੀ ਸੋਝੀ ਦੇਣ ਵਾਲੇ ਸੱਚੇ ਗੁਰੂ ਸ਼੍ਰੀ ਗੁਰੂ ਹਰਿਰਾਏ ਜੀ ਬਾਰੇ ਇੱਕ ਕਵੀ ਇਸ ਤਰ੍ਹਾਂ ਲਿਖਦਾ ਹੈ ਕਿ ਹੈ ਅਚਰਜ ਗੁਰੂ ਹਰਿਰਾਏ ਮੇਰੇ, ਕੋਮਲ ਚਿੱਤ ਵੀ ਸਨ, ਸੂਰਬੀਰ ਵੀ ਸਨ, ਦੰਦ ਭੰਨਦੇ ਸਨ ਦੁਖੀ ਜ਼ਾਲਮਾਂ ਦੇ, ਦੇਂਦੇ ਸਦਾ ਮਜ਼ਲੂਮਾਂ ਨੂੰ ਧੀਰ ਵੀ ਸਨ, ਕੋਲ ਫੌਜ ਰੱਖੀ ਲੜੇ ਨਹੀਂ ਐਪਰ, ਭੇਦ ਇਸ ਦੇ ਵਿੱਚ ਵਡਿਆਈ ਦਾ ਏ, ਦੱਸਿਆ ਆਪਨੇ ਏਦਾਂ ਜੱਗ ਉੱਤੇ, ਰਾਜ ਰਿਸ਼ੀ ਹੋ ਸਮਾਂ ਬਿਤਾਈ ਦਾ ਏ, ਸਹਿਣਸ਼ੀਲਤਾ ਧਾਰ ਕੇ ਦਿਲ ਅੰਦਰ, ਲੱਖਾਂ ਸੰਗਤਾਂ ਆਪਨੇ ਤਾਰੀਆਂ ਨੇ, ਅੰਮ੍ਰਿਤ ਰੂਪ ਹੋ ਕੇ ਸਦਾ ਰਹੇ ਵਰਦੇ, ਲੱਖਾਂ ਡੁੱਬ ਰਹੀਆਂ ਰੂਹਾਂ ਤਾਰੀਆਂ ਨੇ। ਐਸੇ ਦੀਨ ਦਇਆਲ ਸਤਿਗੁਰੂ ਸ਼੍ਰੀ ਗੁਰੂ ਹਰਿਰਾਏ ਜੀ ਮਹਾਰਾਜ ਦੇ ਕੋਲ ਇੱਕ ਵਾਰ ਕਿਸੇ ਥਾਂ ਤੋਂ ਸੰਗਤ ਦਰਸ਼ਨ ਕਰਨ ਵਾਸਤੇ ਆਈ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਕਿਸੂ ਦੇਸ਼ 'ਤੇ ਸੰਗਤ ਆਈ, ਬੰਧਨ ਕਰੀ ਭੇਟ ਅਰਪਾਈ, ਕੇਤਕ ਦਿਨ ਰਹਿ ਬੈਠੇ ਪਾਸ, ਕਰਤ ਭਏ ਪੁਨ ਇਮ ਅਰਦਾਸ। ਕਿ ਕਿਸੇ ਦੇਸ਼ ਤੋਂ ਕੁਝ ਗੁਰਸਿੱਖ ਪਿਆਰੇ ਗੁਰੂ ਮਹਾਰਾਜ ਜੀ ਦੇ ਕੋਲ ਦਰਸ਼ਨ ਕਰਨ ਵਾਸਤੇ ਆਏ, ਆਣ ਕੇ ਨਮਸਕਾਰ ਕੀਤੀ, ਮੱਥਾ ਟੇਕਿਆ, ਭੇਟਾਵਾਂ ਅਰਪਣ ਕੀਤੀਆਂ, ਕੁਝ ਦਿਨ ਮਹਾਰਾਜ ਦੇ ਕੋਲ ਰਹੇ ਅਤੇ ਫਿਰ ਇੱਕ ਦਿਨ ਸ਼੍ਰੀ ਗੁਰੂ ਹਰਿਰਾਏ ਜੀ ਮਹਾਰਾਜ ਨੂੰ ਸਾਰੇ ਗੁਰਸਿੱਖ ਪਿਆਰਿਆਂ ਨੇ ਰਲ ਮਿਲ ਕੇ ਬੇਨਤੀ ਕੀਤੀ, ਨਾਮ ਧਰੀਕ ਸਿੱਖ ਸਤਿਗੁਰ ਕੇ ਕਰੋ ਬਿਨਾਸਨ ਸੰਸੇ ਉਰ ਕੇ, ਪਾਠ ਕਰੇ ਹਮ ਨਿਤ ਗੁਰਬਾਣੀ ਅਰਥ ਪਰਮਾਰਥ ਰੀਤ ਨਾ ਜਾਣੀ। ਹੇ ਸਤਿਗੁਰੂ ਜੀ, ਅਸੀਂ ਗੁਰੂ ਨਾਨਕ ਦੇ ਦਰਬਾਰ ਵਿੱਚੋਂ ਪ੍ਰਭੂ ਨਾਮ ਦੀ ਪ੍ਰਾਪਤੀ ਕੀਤੀ ਹੈ, ਗੁਰਸਿੱਖੀ ਦੀ ਦਾਤ ਪ੍ਰਾਪਤ ਕੀਤੀ ਹੈ, ਕਿਰਪਾ ਕਰਕੇ ਸਾਡੇ ਮਨ ਵਿੱਚ ਜੋ ਸ਼ੰਕਾ ਹੈ ਉਸ ਨੂੰ ਨਿਵਰਤ ਕਰੋ। ਉਹ ਸ਼ੰਕਾ ਇਹ ਹੈ ਕਿ ਅਸੀਂ ਨਿਤ ਗੁਰਬਾਣੀ ਦਾ ਪਾਠ ਕਰਦੇ ਹਾਂ ਪਰ ਸਾਨੂੰ ਗੁਰਬਾਣੀ ਦੇ ਅਰਥਾਂ ਬਾਰੇ ਕੋਈ ਜਾਣਕਾਰੀ ਨਹੀਂ। ਜੋ ਮਾਰਗ ਗੁਰ ਸ਼ਬਦ ਬਤਾਏਵ ਸੋ ਹਮ ਤੇ ਨਹਿ ਜਾਤ ਕਮਾਏਵ, ਪਾਠ ਕਰਨ ਕੋ ਨੇਮ ਨਿਭਾਹੈ ਪੜ੍ਹੈ ਸਦਾ ਬਾਣੀ ਅਵਗਾਹ। ਕਿਉਂਕਿ ਸਾਨੂੰ ਬਾਣੀ ਦੇ ਅਰਥਾਂ ਬਾਰੇ ਜਾਣਕਾਰੀ ਨਹੀਂ, ਇਸ ਲਈ ਹੇ ਸਤਿਗੁਰੂ ਜੀ ਜੋ ਉਪਦੇਸ਼ ਸਾਨੂੰ ਗੁਰਬਾਣੀ ਰਾਹੀਂ ਦੱਸਿਆ ਜਾਂਦਾ ਹੈ ਉਸ ਉਪਦੇਸ਼ ਨੂੰ ਅਸੀਂ ਕਮਾ ਨਹੀਂ ਸਕਦੇ, ਬਸ ਅਸੀਂ ਗੁਰਬਾਣੀ ਦੇ ਸਮੁੰਦਰ ਵਿੱਚ ਚੁੱਭੀ ਮਾਰ ਕੇ ਗੁਰਬਾਣੀ ਪਾਠ ਦਾ ਇੱਕ ਨਿਯਮ ਨਿਭਾ ਰਹੇ ਹਾਂ, ਇੱਕ ਨੇਮ ਨਿਭਾ ਰਹੇ ਹਾਂ। ਕਿਆ ਹੋਵੇ ਗਤ ਅੰਤ ਹਮਾਰੀ ਇਹ ਸੰਦੇਹ ਨਿਦਰਦੇ ਮਝਾਰੀ, ਅਸ ਉੱਤਰ ਬੂਝੈ ਅਤ ਵਾਢੇ ਕਹੇ ਸਭ ਹਾਥ ਜੋਰ ਭੈ ਠਾਢੇ। ਹੇ ਸਤਿਗੁਰੂ ਜੀ, ਸਾਡੇ ਮਨ ਵਿੱਚ ਜੋ ਇਹ ਸ਼ੰਕਾ ਹੈ ਉਸ ਦਾ ਉੱਤਰ ਅਸੀਂ ਹੱਥ ਜੋੜ ਕੇ ਮੰਗਦੇ ਹਾਂ ਕਿ ਇਸ ਤਰ੍ਹਾਂ ਸਾਡੀ ਕੀ ਗਤ ਹੋਵੇਗੀ, ਸਾਨੂੰ ਕੀ ਲਾਭ ਹੋਵੇਗਾ। ਸਾਧ ਸੰਗਤ, ਜਦ ਇਹ ਪ੍ਰਸ਼ਨ ਸਿੱਖ ਸੰਗਤਾਂ ਨੇ ਸ਼੍ਰੀ ਗੁਰੂ ਹਰਿਰਾਏ ਜੀ ਮਹਾਰਾਜ ਨੂੰ ਕੀਤਾ ਤਾਂ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸ਼੍ਰੀ ਹਰਿਰਾਏ ਕਛੂ ਨਹੀਂ ਕਹਿਓ ਸਭ ਕੇ ਮਨ ਮੈਂ ਸੰਸੈ ਰਹਿਓ, ਤਿਹ ਛਿਨ ਹੋਏ ਤੁਰੰਗ ਅਸਵਾਰ ਗਮਨੇ ਬਾਹਰ ਹੇਤ ਸ਼ਿਕਾਰ। ਸ਼੍ਰੀ ਗੁਰੂ ਹਰਿਰਾਏ ਜੀ ਮਹਾਰਾਜ ਨੇ ਸਿੱਖ ਸੰਗਤਾਂ ਦੇ ਪ੍ਰਸ਼ਨ ਦੇ ਉੱਤਰ ਵਿੱਚ ਕੁਝ ਨਹੀਂ ਕਿਹਾ, ਸਾਰਿਆਂ ਦੇ ਮਨ ਵਿੱਚ ਪ੍ਰਸ਼ਨ ਉਸੇ ਤਰ੍ਹਾਂ ਬਰਕਰਾਰ ਸੀ। ਗੁਰੂ ਜੀ ਘੋੜੇ 'ਤੇ ਅਸਵਾਰ ਹੋ ਕੇ ਬਾਹਰ ਨੂੰ ਤੁਰ ਪਏ। ਬਰਖਾ ਹੋਏ ਹਟੀ ਤਿਸਕਾਲਾ, ਸੂਰਜ ਨਿਕਸਿਓ ਦਿਓਤ ਵਿਸਾਲਾ, ਮਗਮੋਹ ਹੰਡੀ ਪਰਾਤਨ ਹੇਰੀ ਤਹਾਂ ਠੀਕਰੀ ਚਮਕ ਕਨੇਰੀ। ਬਾਹਰ ਉਸ ਸਮੇਂ ਮੀਂਹ ਪੈ ਕੇ ਹਟਿਆ ਸੀ, ਸੂਰਜ ਦੀ ਧੁੱਪ ਦਾ ਪ੍ਰਕਾਸ਼ ਹੋਇਆ ਪਿਆ ਸੀ, ਰਸਤੇ ਵਿੱਚ ਕਿਸੇ ਟੁੱਟੇ ਹੋਏ ਮਿੱਟੀ ਦੇ ਬਰਤਨ ਦੀਆਂ ਠੀਕਰੀਆਂ ਚਮਕ ਰਹੀਆਂ ਸਨ। ਕ੍ਰਿਤ ਬਾਸਨ ਕੀ ਫੂਟੀ ਪਰੀ, ਥਿੱਤ ਹੋਏ ਮੰਗਾਵਨ ਕਰੀ, ਨਿਜ ਕਰਮ ਹੈ ਧਰ ਬਾਕ ਬਖਾਨਾ, ਬਾਣੀ ਪਾਠ ਪ੍ਰਸ਼ਨ ਤੁਮ ਉਠਾਨਾ। ਗੁਰੂ ਜੀ ਨੇ ਘਿਓ ਰੱਖਣ ਵਾਲੇ ਮਿੱਟੀ ਦੇ ਟੁੱਟੇ ਹੋਏ ਬਰਤਨ ਦੀ ਠੀਕਰੀ ਮੰਗਵਾ ਕੇ ਆਪਣੇ ਪਵਿੱਤਰ ਹੱਥਾਂ ਵਿੱਚ ਫੜ ਕੇ ਮੁੱਖੋਂ ਵਾਕ ਫਰਮਾਇਆ ਕਿ ਹੇ ਗੁਰਸਿੱਖੋ, ਤੁਸੀਂ ਗੁਰਬਾਣੀ ਪਾਠ ਦੇ ਨਾਲ ਸੰਬੰਧਿਤ ਪ੍ਰਸ਼ਨ ਕੀਤਾ ਹੈ ਕਿ ਬਾਣੀ ਪੜ੍ਹਨ ਦਾ ਕੀ ਲਾਭ ਹੈ, ਇਸ ਦਾ ਉੱਤਰ ਸੁਣੋ। ਸਾਧ ਸੰਗਤ ਜੀ, ਅੰਦਾਜ਼ਾ ਲਗਾਓ ਕਿ ਇੱਕ ਮਿੱਟੀ ਦਾ ਬਰਤਨ ਜਿਵੇਂ ਘੜਾ ਗਾਗਰ ਹਾਂਡੀ ਜਿਸ ਦੇ ਵਿੱਚ ਘਿਓ ਪਾਇਆ ਜਾਂਦਾ ਰਿਹਾ ਹੋਵੇ, ਉਸ ਬਰਤਨ ਦੀ ਟੁੱਟੀ ਹੋਈ ਠੀਕਰੀ ਨੂੰ ਆਪਣੇ ਪਵਿੱਤਰ ਹੱਥਾਂ ਵਿੱਚ ਫੜ ਕੇ ਗੁਰੂ ਜੀ ਸਾਡੇ ਪ੍ਰਸ਼ਨ ਦਾ ਉੱਤਰ ਕਿਤਨੇ ਵਿਦਵਤਾਪੂਰਨ ਢੰਗ ਨਾਲ ਦੇ ਰਹੇ ਹਨ। ਹੁਣ ਟੁੱਟੇ ਹੋਏ ਬਰਤਨਾਂ ਦੀਆਂ ਠੀਕਰੀਆਂ ਤਾਂ ਆਪਾਂ ਵੀ ਨਿੱਤ ਦੇਖਦੇ ਹਾਂ, ਪਰ ਆਪਾਂ ਉਹਨਾਂ ਟੁੱਟੀਆਂ ਹੋਈਆਂ ਠੀਕਰੀਆਂ ਨੂੰ ਦੇਖ ਕੇ ਸ਼ਾਇਦ ਆਪਣੇ ਮਨ ਵਿੱਚ ਕਦੇ ਕੋਈ ਵਿਚਾਰ ਨਹੀਂ ਕੀਤੀ। ਖੈਰ, ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰੂ ਜੀ ਨੇ ਠੀਕਰੀ ਨੂੰ ਹੱਥ ਵਿੱਚ ਪਕੜ ਕੇ ਪ੍ਰਸ਼ਨ ਦਾ ਉੱਤਰ ਦੇਣਾ ਸ਼ੁਰੂ ਕੀਤਾ। ਤਿਸਕੋ ਉੱਤਰ ਲੀਜਹਿ ਸਾਰੇ, ਜੋ ਗੁਰ ਸ਼ਬਦ ਕਮਾਵੈ ਪਿਆਰੇ, ਸੋ ਜਨ ਭੁਗਤ ਮੁਕਤ ਸੁਖ ਪਾਵੈ, ਚਲਹਿ ਪੰਥ ਜੋ ਸ਼ਬਦ ਬਤਾਵੈ। ਜਿਹੜੇ ਭਾਗਾਂ ਵਾਲੇ ਗੁਰਬਾਣੀ ਨੂੰ ਪੜ੍ਹ ਕੇ ਸੁਣ ਕੇ ਅਤੇ ਅਰਥ ਸਮਝ ਕੇ ਗੁਰਬਾਣੀ ਦੇ ਉਪਦੇਸ਼ ਨੂੰ ਕਮਾਉਂਦੇ ਨੇ, ਗੁਰੂ ਦੇ ਦੱਸੇ ਹੋਏ ਮਾਰਗ 'ਤੇ ਚੱਲਦੇ ਨੇ, ਉਹ ਤਾਂ ਮੁਕਤ ਹੁੰਦੇ ਨੇ, ਸੁੱਖ ਪ੍ਰਾਪਤ ਕਰਦੇ ਨੇ। ਪਾਠ ਸਧਾਰਨ ਜੋ ਨਿਤ ਕਰੈ, ਨੇਮ ਨਿਭਾਹਿਨ ਮੈਂ ਅਨੁਸਰੈ, ਪਾਠ ਪ੍ਰਤਾਪ ਕਰੈ ਗਤ ਐਸੀ, ਸੁਣੋ ਸ਼੍ਰੋਣ ਹਮ ਪਾਖ ਹੈ ਜੈਸੀ। ਜੋ ਸਧਾਰਨ ਤੌਰ 'ਤੇ ਨੇਮ ਨਾਲ ਗੁਰਬਾਣੀ ਦਾ ਪਾਠ ਕਰਦੇ ਨੇ, ਗੁਰਬਾਣੀ ਦੇ ਪਾਠ ਦਾ ਕੀ ਪ੍ਰਤਾਪ ਹੁੰਦਾ ਹੈ, ਕੀ ਲਾਭ ਹੁੰਦਾ ਹੈ, ਜੋ ਅਸੀਂ ਦੱਸਣ ਲੱਗੇ ਹਾਂ ਸਾਰੇ ਸੁਣੋ। ਜਿਮ ਠਿਕਰੀ ਬਹੁ ਬਰਖ ਬਿਤਾਈ, ਲਗੇ ਤੇਜ ਨਿਕਸੀ ਚਿਕਨਾਈ, ਤਿਮ ਜੇ ਪਠਹਿ ਨੇਮ ਗੁਰਬਾਣੀ, ਅੰਤ ਦੇਤ ਕਲਿਆਣ ਮਹਾਨੀ। ਜਿਵੇਂ ਕਈ ਸਾਲ ਹੋ ਗਏ ਨੇ, ਜਿਸ ਬਰਤਨ ਦੀ ਇਹ ਠੀਕਰੀ ਹੈ ਉਸ ਬਰਤਨ ਵਿੱਚ ਘਿਓ ਪਾਇਆ ਜਾਂਦਾ ਸੀ, ਉਹ ਘਿਓ ਅੱਜ ਸੂਰਜ ਦੀ ਗਰਮੀ ਦੇ ਨਾਲ ਇਸ ਠੀਕਰੀ ਦੇ ਉੱਪਰ ਦਿਖਾਈ ਦੇ ਰਿਹਾ ਹੈ। ਇਸੇ ਤਰ੍ਹਾਂ ਹੈ ਗੁਰਮੁਖ ਜਨੋ, ਜਿਹੜੇ ਲੋਕ ਨੇਮ ਦੇ ਨਾਲ ਗੁਰਬਾਣੀ ਦਾ ਪਾਠ ਕਰਦੇ ਹਨ, ਅੰਤ ਨੂੰ ਗੁਰਬਾਣੀ ਉਹਨਾਂ ਦਾ ਕਲਿਆਣ ਕਰਦੀ ਹੈ, ਉਹਨਾਂ ਦਾ ਭਲਾ ਕਰਦੀ ਹੈ। ਰਹੇ ਚਿਕਨਤਾ ਠੀਕਰ ਮਾਹੇ, ਤਿਉਂ ਬਾਣੀ ਗੁਣ ਰਹੇ ਮਨ ਤਾਹੇ, ਅੰਤ ਕਾਲ ਫਲ ਕਰੇ ਪ੍ਰਕਾਸ਼ੇ, ਜਥਾ ਕੁਸਮ ਤਿਲ ਪਾਏ ਸੋਬਾਸੇ। ਜਿਸ ਤਰ੍ਹਾਂ ਘਿਓ ਰੱਖਣ ਵਾਲੇ ਬਰਤਨ ਦੀ ਠੀਕਰ ਵਿੱਚ ਚਿਕਨਾਈ ਅਜੇ ਤੱਕ ਮੌਜੂਦ ਹੈ, ਇਸੇ ਤਰ੍ਹਾਂ ਗੁਰਬਾਣੀ ਦਾ ਜੇਕਰ ਪਾਠ ਕਰਦੇ ਰਹੀਏ ਤਾਂ ਗੁਰਬਾਣੀ ਮਨ ਵਿੱਚ ਵਸ ਜਾਂਦੀ ਹੈ ਅਤੇ ਪ੍ਰਾਣੀ ਮਾਤਰ ਦਾ ਮਨ ਬਾਣੀ ਨਾਲ ਪ੍ਰਕਾਸ਼ਵਾਨ ਹੋ ਜਾਂਦਾ ਹੈ। ਜਿਵੇਂ ਕਿ ਜੇਕਰ ਤਿਲਾਂ ਵਾਲੇ ਬਰਤਨ ਵਿੱਚ ਖੁਸ਼ਬੂਦਾਰ ਫੁੱਲ ਰੱਖ ਕੇ ਬਾਅਦ ਵਿੱਚ ਤਿਲਾਂ ਵਿੱਚੋਂ ਫੁੱਲਾਂ ਨੂੰ ਅਲੱਗ ਕਰਕੇ ਉਹਨਾਂ ਤਿਲਾਂ ਦਾ ਤੇਲ ਕੱਢ ਲਈਏ ਤਾਂ ਉਹ ਤੇਲ ਵੀ ਖੁਸ਼ਬੂਦਾਰ ਹੋ ਜਾਂਦਾ ਹੈ। ਇਸੇ ਤਰ੍ਹਾਂ ਗੁਰਬਾਣੀ ਵੀ ਮਨੁੱਖ ਦੇ ਮਨ ਵਿੱਚ ਵਸ ਕੇ ਮਨੁੱਖ ਦੇ ਤਨ ਮਨ ਨੂੰ ਸਦਗੁਣਾਂ ਨਾਲ ਸੁਗੰਧਿਤ ਕਰ ਦਿੰਦੀ ਹੈ। ਪਾਠਕ ਕੀ ਸਹਾਇਤਾ ਕਰ ਹੀ, ਅੰਤ ਕਾਲ ਪੀੜਾ ਪਰੇ ਹਰ ਹੀ। ਇਸੇ ਤਰ੍ਹਾਂ ਹਰ ਪ੍ਰਾਣੀ ਮਾਤਰ ਜੋ ਵੀ ਗੁਰਬਾਣੀ ਪੜ੍ਹਦਾ ਹੈ, ਗੁਰਬਾਣੀ ਉਸ ਦੀ ਸਹਾਇਤਾ ਕਰਦੀ ਹੈ ਅਤੇ ਦੁੱਖ ਕਲੇਸ਼ ਦੂਰ ਕਰਦੀ ਹੈ। ਗੁਰਬਾਣੀ ਜਾਣੀ ਸੁਖ ਕਾਰਨ, ਗੁਰਬਾਣੀ ਬਹੁਪਤਿਤ ਉਧਾਰਨ, ਗੁਰਬਾਣੀ ਪੜ੍ਹ ਕਰ ਗਤ ਲਹੈ, ਜਿਉਂ ਕਿਉਂ ਪੜ੍ਹਨ ਸਦਾ ਚਿੱਤ ਚਾਹੇ। ਗੁਰੂ ਜੀ ਕਹਿੰਦੇ ਨੇ ਕਿ ਗੁਰਬਾਣੀ ਦੇ ਪਾਠ ਨਾਲ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਗੁਰਬਾਣੀ ਪਾਪੀਆਂ ਦੇ ਪਾਪਾਂ ਦਾ ਨਾਸ ਕਰਦੀ ਹੈ। ਗੁਰਬਾਣੀ ਪੜ੍ਹ ਕੇ ਮਨੁੱਖ ਦਾ ਕਲਿਆਣ ਹੁੰਦਾ ਹੈ। ਗੁਰਬਾਣੀ ਪੜ੍ਹ ਕੇ ਸੁਣ ਕੇ ਮਨੁੱਖ ਦਾ ਭਲਾ ਹੁੰਦਾ ਹੈ। ਇਸ ਲਈ ਹੇ ਗੁਰਮੁਖ ਜਨੋ, ਗੁਰਬਾਣੀ ਪੜ੍ਹਨ ਵੱਲ ਚਿੱਤ ਲਾਉਣਾ ਚਾਹੀਦਾ ਹੈ। ਅਰਥ ਸਮਝ ਕਹਿ ਸਮਝੈ ਬਿਨਾ, ਬਿਨਾ ਪ੍ਰੇਮ ਕਹਿ ਪ੍ਰੇਮ ਸੋ ਘਨਾ, ਪਠਨ ਨੇਮ ਗੁਰਬਾਣੀ ਕਰੈ, ਘਟਕਾ ਜਾਮ ਕਹਿ ਨਿਸ ਦਿਨ ਰਰੈ। ਗੁਰਬਾਣੀ ਦੇ ਅਰਥ ਸਮਝ ਕੇ ਜਾਂ ਅਰਥ ਸਮਝਣ ਤੋਂ ਬਿਨਾਂ ਜੇਕਰ ਗੁਰਬਾਣੀ ਪੜ੍ਹਨ ਸੁਣਨ ਨੂੰ ਮਨ ਕਰਦਾ ਹੋਵੇ ਤਾਂ ਵੀ, ਅਤੇ ਜੇਕਰ ਪਾਠ ਕਰਨ ਨੂੰ ਦਿਲ ਨਾ ਵੀ ਕਰਦਾ ਹੋਵੇ ਤਾਂ ਵੀ ਗੁਰਬਾਣੀ ਦਾ ਪਾਠ ਜ਼ਰੂਰ ਅਤੇ ਨਿਤਾ ਪ੍ਰਤੀ ਕਰਨਾ ਚਾਹੀਦਾ ਹੈ। ਸਾਧ ਸੰਗਤ ਜੀ, ਜੇਕਰ ਨੇਮ ਨਾਲ ਗੁਰਬਾਣੀ ਦਾ ਪਾਠ ਕਰਾਂਗੇ ਜਾਂ ਗੁਰਬਾਣੀ ਸੁਣਾਂਗੇ ਜਾਂ ਗੁਰਬਾਣੀ ਗਾਵਾਂਗੇ ਤਾਂ ਸੱਚ ਜਾਣੋ, ਸਤਿਗੁਰੂ ਜੀ ਕਹਿੰਦੇ ਨੇ ਗਾਵੈ ਕਾ ਫਲ ਹੋਈ। ਗੁਰਬਾਣੀ ਪੜ੍ਹਨ ਸੁਣਨ ਗਾਉਣ ਦਾ ਫਲ ਅਵਸ਼ ਮਿਲਦਾ ਹੈ, ਅਤੇ ਕੀ ਫਲ ਮਿਲਦਾ ਹੈ? ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਇਸ ਲਈ ਹੇ ਸਾਧ ਸੰਗਤ, ਸਾਨੂੰ ਜਦੋਂ ਵੀ ਸਮਾਂ ਮਿਲੇ, ਜਿੰਨਾ ਵੀ ਸਮਾਂ ਮਿਲੇ, ਅਸੀਂ ਗੁਰਬਾਣੀ ਨਾਲ ਜੁੜੀਏ, ਗੁਰਬਾਣੀ ਨਾਲ ਪ੍ਰੀਤ ਹੋਰ ਵਧਾਈਏ। ਅਸੀਂ ਆਪਣੇ ਰੋਜ਼ਾਨਾ ਦੇ ਕੰਮ ਕਾਰ ਕਰਦਿਆਂ ਹੋਇਆਂ ਵੀ ਗੁਰਬਾਣੀ ਸੁਣ ਅਤੇ ਗਾ ਸਕਦੇ ਹਾਂ। ਕਿੰਨਾ ਚੰਗਾ ਹੋਵੇ ਜੇ ਸਾਡੇ ਘਰਾਂ ਵਿੱਚ ਬੀਬੀਆਂ ਘਰ ਦਾ ਕੰਮ ਕਾਰ ਕਰਦਿਆਂ ਹੋਇਆਂ, ਬੱਚਿਆਂ ਨੂੰ ਸਕੂਲ ਵਾਸਤੇ ਤਿਆਰ ਕਰਦਿਆਂ ਹੋਇਆਂ, ਭਾਰੀ ਬੋਕਰ ਕਰਦਿਆਂ, ਲੀੜੇ ਕੱਪੜੇ ਧੋਂਦਿਆਂ ਹੋਇਆਂ, ਦਾਲ ਸਬਜ਼ੀ ਕੱਟਦਿਆਂ, ਰੋਟੀ ਟੁੱਕ ਪਕਾਉਂਦਿਆਂ ਹੋਇਆਂ, ਨਾਲ ਨਾਲ ਟੇਪ ਡੈੱਕ ਜਾਂ ਟੀਵੀ 'ਤੇ ਸ਼ਬਦ ਕੀਰਤਨ ਸੁਣੀ ਜਾਣ, ਅਤੇ ਜੇਕਰ ਕਿਤੇ ਆਪਣੀ ਰਸਨਾ ਤੋਂ ਗੁਰਬਾਣੀ ਪੜ੍ਹੀ ਜਾ ਰਹੀ ਹੋਵੇ ਫਿਰ ਤਾਂ ਆਨੰਦ ਹੀ ਵੱਖਰਾ ਹੈ। ਕਿੰਨਾ ਚੰਗਾ ਹੋਵੇ ਕਿ ਦੁਕਾਨਦਾਰ ਵੀਰ ਦੁਕਾਨ 'ਤੇ ਕੰਮ ਕਾਰ ਕਰ ਰਹੇ ਹੋਣ ਅਤੇ ਨਾਲ ਨਾਲ ਟੀਵੀ ਜਾਂ ਡੈੱਕ 'ਤੇ ਗੁਰਬਾਣੀ ਕੀਰਤਨ ਚੱਲ ਰਿਹਾ ਹੋਵੇ। ਕਿੰਨਾ ਚੰਗਾ ਹੋਵੇ ਕਿ ਕਿਸਾਨ ਭਰਾ ਫਸਲ ਨੂੰ ਪਾਣੀ ਲਾ ਰਿਹਾ ਹੋਵੇ ਜਾਂ ਖੇਤ ਵਿੱਚ ਟਰੈਕਟਰ ਚਲਾ ਰਿਹਾ ਹੋਵੇ ਅਤੇ ਟਰੈਕਟਰ ਦੇ ਡੈੱਕ ਵਿੱਚ ਗੁਰਬਾਣੀ ਦੀ ਕੈਸਟ ਚੱਲ ਰਹੀ ਹੋਵੇ। ਕਿੰਨਾ ਚੰਗਾ ਹੋਵੇ ਕਿ ਜੇਕਰ ਡਰਾਈਵਰ ਵੀਰ ਕਿਤੇ ਗੱਡੀ ਲੈ ਕੇ ਜਾ ਰਹੇ ਹੋਣ ਅਤੇ ਗੱਡੀ ਦੇ ਸਟੀਰੀਓ ਵਿੱਚ ਗੁਰਬਾਣੀ ਦੀ ਕੈਸਟ ਚੱਲ ਰਹੀ ਹੋਵੇ। ਕਿੰਨਾ ਚੰਗਾ ਹੋਵੇ ਕਿ ਅਸੀਂ ਬੱਸ, ਗੱਡੀ, ਕਾਰ, ਜਹਾਜ਼ ਜਾਂ ਸਾਈਕਲ, ਸਕੂਟਰ ਰਾਹੀਂ ਸਫ਼ਰ ਕਰਦਿਆਂ ਹੋਇਆਂ ਮਾਰਗ ਚਲਤ ਹਰੇ ਹਰ ਗਾਈਏ ਵਾਲਾ ਗੁਰੂ ਹੁਕਮ ਮੰਨ ਲਈਏ ਅਤੇ ਸਫ਼ਰ ਕਰਦਿਆਂ ਹੋਇਆਂ ਵੀ ਗੁਰਬਾਣੀ ਨਾਲ ਜੁੜੇ ਰਹੀਏ। ਸਾਧ ਸੰਗਤ, ਇਹਨਾਂ ਵਿਚਾਰਾਂ ਦਾ ਇਹ ਮਤਲਬ ਨਹੀਂ ਕਿ ਆਪਾਂ ਸਿਰਫ ਗੁਰਬਾਣੀ ਪੜ੍ਹਨ ਸੁਣਨ ਤੱਕ ਹੀ ਸੀਮਤ ਰਹਿ ਜਾਣਾ ਹੈ। ਨਹੀਂ, ਮਹਾਰਾਜ ਦਾ ਹੁਕਮ ਹੈ, ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਗੁਰੂ ਜੀ ਦੇ ਪਵਿੱਤਰ ਵਾਕਾਂ ਅਨੁਸਾਰ ਗੁਰਸਿੱਖ ਦੀ ਮੰਜ਼ਲ ਲੈ ਕੇ ਗੁਰਬਾਣੀ ਪੜ੍ਹ ਸੁਣ ਕੇ ਫਿਰ ਅਰਥ ਸਮਝ ਕੇ ਅਤੇ ਫਿਰ ਗੁਰੂ ਉਪਦੇਸ਼ ਮੁਤਾਬਕ ਆਪਣਾ ਜੀਵਨ ਬਤੀਤ ਕਰਕੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਕਰਨੇ ਹਨ ਅਤੇ ਇਹ ਗੁਰਸਿੱਖੀ ਦੀ ਮੰਜ਼ਲ ਹੈ। ਮੰਜ਼ਲ ਦੀ ਪ੍ਰਾਪਤੀ ਵਾਸਤੇ ਗੁਰਬਾਣੀ ਦੇ ਉਪਦੇਸ਼ ਮੁਤਾਬਕ ਤਾਂ ਹੀ ਚੱਲਾਂਗੇ ਜੇਕਰ ਗੁਰਬਾਣੀ ਦੇ ਅਰਥ ਸਮਝਾਂਗੇ ਅਤੇ ਅਰਥ ਤਾਂ ਹੀ ਸਮਝਾਂਗੇ ਜੇਕਰ ਗੁਰਬਾਣੀ ਪੜ੍ਹਾਂਗੇ ਜਾਂ ਸੁਣਾਂਗੇ। ਇਸ ਲਈ ਗੁਰਬਾਣੀ ਪੜ੍ਹਨਾ ਸੁਣਨਾ ਜਾਂ ਗਾਉਣਾ ਹੀ ਮੰਜ਼ਲ ਵੱਲ ਪਹਿਲਾ ਕਦਮ ਹੈ। ਪਹਿਲਾ ਕਦਮ ਪੱਟਾਂਗੇ ਤਾਂ ਹੀ ਮੰਜ਼ਲ 'ਤੇ ਪਹੁੰਚਾਂਗੇ। ਇਸ ਲਈ ਆਓ ਸਾਰੇ ਗੁਰੂ ਹੁਕਮ ਅਨੁਸਾਰ ਆਪਣੀ ਮੰਜ਼ਲ ਵੱਲ ਪਹਿਲਾ ਕਦਮ ਪੱਟੀਏ ਅਤੇ ਕਦਮ ਕਿਵੇਂ ਪੱਟੀਏ ਕੀ ਕਰਕੇ ਗੁਰਬਾਣੀ ਪੜ੍ਹ ਕੇ ਸੁਣ ਕੇ ਜਾਂ ਗਾ ਕੇ। ਇਸ ਲਈ ਆਓ ਪਿਆਰਿਓ ਗਾਵੋ ਸੱਚੀ ਬਾਣੀ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ।
ਗਾਵੋ ਸੱਚੀ ਬਾਣੀ ਆਵੋ ਸਿੱਖ ਸਤਿਗੁਰੂ ਕੇ ਪਿਆਰ ਹੋ।
ਗਾਵੋ ਸੱਚੀ ਬਾਣੀ ਆਵੋ ਸਿੱਖ ਸਤਿਗੁਰੂ ਕੇ ਪਿਆਰ ਹੋ।
ਗਾਵੋ ਸੱਚੀ ਬਾਣੀ ਆਵੋ ਸਿੱਖ ਸਤਿਗੁਰੂ ਕੇ ਪਿਆਰ ਹੋ।
ਗਾਵੋ ਸੱਚੀ ਬਾਣੀ ਆਵੋ ਸਿੱਖ ਸਤਿਗੁਰੂ ਕੇ
ਸਿੱਖ ਸਤਿਗੁਰੂ ਕੇ ਪਿਆਰ ਹੋ ਸਿੱਖ ਸਤਿਗੁਰੂ ਕੇ ਪਿਆਰ ਹੋ
ਸਿੱਖ ਸਤਿਗੁਰੂ ਕੇ ਪਿਆਰ ਸਿੱਖ ਸਤਿਗੁਰੂ ਕੇ ਪਿਆਰ
ਸਿੱਖ ਸਤਿਗੁਰੂ ਕੇ ਪਿਆਰ ਹੋ ਸਿੱਖ ਸਤਿਗੁਰੂ ਕੇ ਪਿਆਰ ਹੋ
ਸਿੱਖ ਸਤਿਗੁਰੂ ਕੇ ਪਿਆਰ
ਗਾਵੋ ਸੱਚੀ ਬਾਣੀ ਆਵੋ ਸਿੱਖ ਸਤਿਗੁਰੂ ਕੇ ਪਿਆਰ ਹੋ।
ਗਾਵੋ ਸੱਚੀ ਬਾਣੀ ਆਵੋ ਸਿੱਖ ਸਤਿਗੁਰੂ ਕੇ ਪਿਆਰ ਹੋ।
ਗਾਵੋ ਗੁਰੂ ਕੇਰੀ ਬਾਣੀ ਤਾਂ ਗਾਵੋ ਗੁਰੂ ਕੇਰੀ
ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਤਾਂ ਗਾਵੋ ਗੁਰੂ ਕੇਰੀ
ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਤਾਂ ਗਾਵੋ ਗੁਰੂ ਕੇਰੀ
ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਤਾਂ ਗਾਵੋ ਗੁਰੂ
ਸਿਰ ਬਾਣੀ ਆਵੋ ਸਿੱਖ ਸਤਿਗੁਰੂ ਕੇ ਪਿਆਰ ਹੋ।
ਗਾਵੋ ਸੱਚੀ ਬਾਣੀ ਆਵੋ ਸਿੱਖ ਸਤਿਗੁਰੂ ਕੇ ਪਿਆਰ
ਸਿੱਖ ਸਤਿਗੁਰੂ ਕੇ ਪਿਆਰ ਹੋ ਸਿੱਖ ਸਤਿਗੁਰੂ ਕੇ ਪਿਆਰ ਹੋ
ਸਿੱਖ ਸਤਿਗੁਰੂ ਕੇ ਪਿਆਰ ਸਿੱਖ ਸਤਿਗੁਰੂ ਕੇ ਪਿਆਰ
ਸਿੱਖ ਸਤਿਗੁਰੂ ਕੇ ਪਿਆਰ ਹੋ ਸਿੱਖ ਸਤਿਗੁਰੂ ਕੇ ਪਿਆਰ ਹੋ
ਸਿੱਖ ਸਤਿਗੁਰੂ ਕੇ ਪਿਆਰ ਹੋ ਸਿੱਖ ਸਤਿਗੁਰੂ ਕੇ ਪਿਆਰ ਹੋ।
ਗਾਵੋ ਸੱਚੀ ਬਾਣੀ ਆਵੋ ਸਿੱਖ ਸਤਿਗੁਰੂ ਕੇ ਪਿਆਰ ਹੋ।
ਗਾਵੋ ਸੱਚੀ ਬਾਣੀ ਆਵੋ ਸਿੱਖ ਸਤਿਗੁਰੂ ਕੇ
ਗਾਵੋ ਸੱਚੀ ਬਾਣੀ ਆਵੋ ਸਿੱਖ ਸਤਿਗੁਰੂ ਕੇ ਪਿਆਰ ਹੋ।
ਗਾਵੋ ਸੱਚੀ ਬਾਣੀ ਆਵੋ ਸਿੱਖ ਸਤਿਗੁਰੂ ਕੇ ਪਿਆਰ
ਗਾਵੋ ਸੱਚੀ ਬਾਣੀ ਆਵੋ ਸਿੱਖ ਸਤਿਗੁਰੂ ਕੇ ਪਿਆਰ ਹੋ।
ਗਾਵੋ ਸੱਚੀ ਬਾਣੀ ਆਵੋ ਸਿੱਖ ਸਤਿਗੁਰੂ
ਗਾਵੋ ਸੱਚੀ ਬਾਣੀ ਆਵੋ ਸਿੱਖ ਸਤਿਗੁਰੂ ਕੇ ਪਿਆਰ ਹੋ।
ਗਾਵੋ ਸੱਚੀ ਬਾਣੀ ਆਵੋ ਸਿੱਖ ਸਤਿਗੁਰੂ ਕੇ ਪਿਆਰ ਹੋ
ਸਿੱਖ
ਸਤਿਗੁਰੂ ਕੇ ਪਿਆਰ ਹੋ, ਸਿੱਖ ਸਤਿਗੁਰੂ ਕੇ ਪਿਆਰ ਹੋ, ਵਾਹਿਗੁਰੂ।